अब स्वप्न बस जो अग्रित देव है ना, अग्रित देव वो अपना विचार दस रहा है। अब एक गुरुदेव कह रहे हैं अग्रित देव जो है ना वो स्वप्न देख रहा है, वो कोई अग्रित देव, अग्रित मैंने इच्छा से रहित कौन है, आत्मदेव। ये आप किसी की कथा मत समझ लेना, ये जो जो भी ताडे अंदर दे विच बैठी है ना शंका, सब कुछ वही बोलेगा। ये नहीं समझना वो अग्रित देव था कोई, उसने गुरु ने ऐसे पूछा गुरु ने उत्तर दिता, इस सुनोगे तो ऐसे लगेगा जैसे तू ये कहेगा मेरी कथा है, वो कहेगा नहीं मेरी है, वो कहेगा नहीं मेरी है, ऐसे ही लगेगा। ठीक है, अब वो जो अग्रित देव है वो सपन दे विच क्या क्या देख रहे हैं। इस रीति से सपन विषय अग्रिद नाम देवता क्षण मात्र में नाना आश्चर्य रूप पदार्थ तथा बन में देखता हुआ ताकु ऐसी प्रतीति स्वप्न में हुई। अब अग्रित देव है सपन देख रहा है, सपन का मतलब तात्पर्य क्या है, एक तो स्वप्न अपन देख रहे हैं ना सो करके, एक जागदे जागदे भी सपन देखते हैं, ये ब्रह्मा जी का सपना जो असं देख रहे हैं वो साडा अपना सपना है, जागृत जागृत मत समझ लेना भी सपना है। ठीक है ना, मैं देखो क्या उसको ताकू ऐसी प्रतीति स्वप्न में हुई, कैसी प्रतीति हुई, मैं अनंत काल का जा बन में स्थित हूं, मैं अनंत काल दा इस बन दे विच मेरा जन्म हुआ है। ठीक है, जा बन की कदे उछेद होवे नहीं और ये बन का कदी नाश भी नहीं होने वाला, ये जन्म रूपी जो जन्म मरण रूपी जो संसार है ना ये बन कहा उसने, ऐसा जो बन है वो मैं उहदे विच बहुत पता नहीं कदों दा भटक रहा और ये बन कभी नष्ट होने वाला भी नहीं। कदाचित बागवान चार मुख से नाना बीज निकास के बन की उत्पत्ति करे हैं, कदाचित कभी कभी ऐसे भी बागवान मैंने बगीचे का मालक माली वो कौन है, चतुर्मुख, चतुर्मुख कौन है, ब्रह्मा जी, ब्रह्मा जी अपने मुख से नाना प्रकार के अलग अलग प्रकार के बीज निकाल के ते प्राणियों की उत्पत्ति कर रहे हैं। ठीक है ना, जल से सेचन पालन करे हैं, जल सेचन से पालन करे हैं और कदाचित गोर हास्य से करके मुख से अग्नि निकास के बन का दाह करे हैं। ये तीन हो गए ना, एक तो बागवान हो गया उत्पत्ति करने वाला, एक हो गया जल सेचन से पालन वाला, ठीक है, पालन पोषण, एक है संहार करने वाला, मुख से अग्नि निकाल के जो बन का दाह करे मैंने जला देता संहार कर, कौन, ब्रह्मा विष्णु महेश तिन्ने आ गए। ठीक है, बन कई उत्पत्ति के संग मेरी उत्पत्ति होवे है और बन के दाह संग मेरा दाह होवे है। वो क्या देख रहा है, जदों परले होएगी मेरा भी, मैं भी नष्ट हो जाऊंगा, संसार भी नष्ट हो जाएगा, मैं भी नष्ट हो जाऊंगा, जदों फिर संसार की उत्पत्ति होगी फिर मेरा संसार भी बनेगा, मेरा भी जन्म हो जाएगा, ऐसा अग्रिद देव अपने आप नू समझ रहा है। सर्व बन का दाह करके जो बागवान एक ही रहे हैं सारे संसार नू परले करके, तो बागवान जो है वो मालक भगवान वो एक ही रहे, एक ही रहेगा। ठीक है ना, ताके शरीर में बन के बीज रहे हैं, देख लो उहदे शरीर दे विच जितने प्राणी हैं सारे दे सूक्ष्म शरीर स्थित होंगे, वो निकाल निकाल के सृष्टि करी जाएगा। फिर जैसे किसान ने पड़ोल अपने घर दे विच सब बीज रखे हैं, गेहूं दा धान दा दालां दा जो भी मर्जी निकाल के बीज देगा, यही हाल ब्रह्मा जी दा है, सारे दे सूक्ष्म शरीर कर्म अनुसार उन्होंने पास हैं, जदों सृष्टि उत्पत्ति का समय आएगा जीवों के कर्म फल देने नू सन्मुख होणगे फिर सृष्टि की रचना करेंगे, उसे उस हिसाब नाल जन्म मिलणगे, चल तू मर्जी निकाल के बीज देगा, यही हाल ब्रह्मा जी का है, सारिया के सूक्ष्म शरीर कर्म अनुसार उन्होंने पास हैं, जदों सृष्टि उत्पत्ति का समय आएगा जीवों के कर्म फल देने नू सन्मुख होणगे फिर सृष्टि की रचना करेंगे, उसे उस हिसाब नाल जन्म मिलणगे, चल तू इस घर जाति कर्म और रंग रूप और विद्या ये तो उसी समय लिखी जाएगी, ये विद्या पढ़ेगा ये कम करेगा ये ऐसे ऐसे कम करेगा, देख लो। ताके शरीर में बन के बीज रहे हैं ਉਹਦੇ ਸਾਰੇ ਸਰੀਰ ਦੇ ਵਿੱਚ ਬਣ ਕੇ ਬੀਜ ਬਣੇ। ਸੂਖਸ਼ਮ ਪ੍ਰਾਣੀਆਂ ਜਿੰਨੇ ਵੀ ਪ੍ਰਾਣੀ ਆ ਉਹਨਾਂ ਦੇ ਸੂਖਸ਼ਮ ਸਰੀਰ ਬ੍ਰਹਮਾ ਜੀ ਦੇ ਸਰੀਰ ਦੇ ਅੰਤਰਗਤ ਸਥਿਤ ਹੈ। ਜਹ ਪ੍ਰਤੀਤੀ ਸਪਨ ਵੇਦ ਕੇ ਸਰਵਣ ਸੇ ਤਾਂ ਅਗ੍ਰਿਧ ਦੇਵ ਕੂ ਸਪਨ ਮੇ ਵੀ ਹੋਈ ਵਿਸ਼ੇ ਹੋਈ। ਅਗ੍ਰਿਦੇਵ ਨੂੰ ਕਿਸੇ ਹੋਈ ਸਪਨ ਵਿਸ਼ੇ, ਅਗ੍ਰਿਧ ਦੇਵ ਕਾ ਸਪਨ ਮੇ ਗੁਰੂ ਸੇ ਮਿਲਾਪ। ਅਬ ਸਪਨ ਦੇ ਵਿੱਚ ਹੀ ਉਹ ਗੁਰੂ ਨੂੰ ਮਿਲਣ ਗਿਆ। ਅਬ ਉਹਦੀ ਇੱਛਾ ਹੋ ਗਈ ਨਾ ਵੀ ਮੈਂ ਇਸ ਬਨ ਸੇ ਨਿਕਲੂ, ਅਤੇ ਨਿਕਲਣ ਵਾਸਤੇ ਕੀ ਚਾਹੀਦਾ? ਗੁਰੂ ਗੁਰੂ ਸ਼ਾਸਤਰ ਤਾਂ ਚਾਹੀਦੇ ਹੀ ਆ, ਅਤੇ ਆਪ ਗੁਰੂ ਦੀ ਪ੍ਰਾਪਤੀ ਵਾਸਤੇ ਉਹ ਚੱਲ ਪਿਆ, ਮੈਨੂੰ ਕੋਈ ਗੁਰੂ ਮਿਲੇ, ਠੀਕ ਹੈ। ਤਬ ਬਾਰੰਬਾਰ ਆਪਣਾ ਜਨਮ ਮਰਨ ਸੁਣ ਕੇ ਤਾਂ ਅਗ੍ਰਿਧ ਦੇਵ ਨੇ ਵਿਚਾਰ ਕੀਆ। ਦੇਖ ਲਓ ਉਸਨੇ ਤਾਂ ਵਿਚਾਰ ਕਰ ਲਿਆ, ਸਾਨੂੰ ਕਦੀ ਇਹ ਵੀ ਵਿਚਾਰ ਨਹੀਂ ਆਇਆ ਵੀ ਆਪਾਂ ਇੰਨਾ ਚਿਰ ਦੇ ਹੋ ਗਏ ਜਨਮ ਮਰਨ, ਜਨਮ ਮਰਨ, ਜਨਮੋ ਮਰੋ, ਜਨਮੋ ਮਰੋ, ਫਿਰ ਵੀ ਸਾਡੇ ਮਨ 'ਚ ਕਦੀ ਵਿਚਾਰ ਆਇਆ ਵਿਸ਼ੇ? ਅਗ੍ਰਿਧ ਦੇਵ ਕਾ ਸਪਨ ਮੇਂ ਗੁਰੂ ਸੇ ਮਿਲਾਪ। ਅਬ ਸਪਨ ਦੇ ਵਿੱਚ ਹੀ ਉਹ ਗੁਰੂ ਨੂੰ ਮਿਲਣ ਗਿਆ। ਅਬ ਉਹਦੀ ਇੱਛਾ ਹੋ ਗਈ ਨਾ ਵੀ ਮੈਂ ਇਸ ਬਨ ਸੇ ਨਿਕਲੂ, ਅਤੇ ਨਿਕਲਣ ਵਾਸਤੇ ਕੀ ਚਾਹੀਦਾ? ਗੁਰੂ ਗੁਰੂ ਸ਼ਾਸਤਰ ਤਾਂ ਚਾਹੀਦੇ ਹੀ ਆ, ਅਤੇ ਆਪ ਗੁਰੂ ਦੀ ਪ੍ਰਾਪਤੀ ਵਾਸਤੇ ਉਹ ਚੱਲ ਪਿਆ, ਮੈਨੂੰ ਕੋਈ ਗੁਰੂ ਮਿਲੇ, ਠੀਕ ਹੈ। ਤਬ ਬਾਰੰਬਾਰ ਆਪਣਾ ਜਨਮ ਮਰਨ ਸੁਣ ਕੇ ਤਾਂ ਅਗ੍ਰਿਧ ਦੇਵ ਨੇ ਵਿਚਾਰ ਕੀਆ। ਦੇਖ ਲਓ ਉਸਨੇ ਤਾਂ ਵਿਚਾਰ ਕਰ ਲਿਆ, ਸਾਨੂੰ ਕਦੀ ਇਹ ਵੀ ਵਿਚਾਰ ਨਹੀਂ ਆਇਆ ਵੀ ਆਪਾਂ ਇੰਨਾ ਚਿਰ ਦੇ ਹੋ ਗਏ ਜਨਮ ਮਰਨ, ਜਨਮ ਮਰਨ, ਜਨਮੋ ਮਰੋ, ਜਨਮੋ ਮਰੋ, ਫਿਰ ਵੀ ਸਾਡੇ ਮਨ 'ਚ ਕਦੀ ਵਿਚਾਰ ਆਇਆ ਵੀ ਇਹ ਛੁੱਟ ਵੀ ਸਕਦੇ ਕਿ ਨਹੀਂ? ਜੇ ਛੁੱਟ ਸਕਦੇ ਆ ਤਾਂ ਕੈਸੇ ਛੁੱਟ ਸਕਦੇ ਆ? ਐਸਾ ਆਇਆ ਹੀ ਨਹੀਂ ਕਦੀ, ਠੀਕ ਆ ਬੱਚੇ ਹੈ। ਹਾਂ ਨਾ ਆਇਆ, ਉਹ ਤਾਂ ਗੱਲ ਨਹੀਂ ਮੈਂ ਕਹਿ ਰਿਹਾ, ਇਹ ਗੱਲ ਕਰ ਰਹੇ ਹੈ ਨਾ, ਜੇ ਆਇਆ ਤਬੀ ਤੋਂ ਆਇਆ, ਇਸ ਪ੍ਰਕਾਰ ਤੇ ਬਨ ਕੇ ਬਾਹਰ ਨਿਕਸ ਜਾਊ। ਅਬ ਉਹ ਕਹਿ ਰਿਹਾ ਵੀ ਹੋਰ ਕੁਛ ਨਹੀਂ ਤੇ ਮੈਂ ਬਨ ਤਾਂ ਬਾਹਰ ਹੀ ਨਿਕਲੀ ਜਾਊ, ਇਹ ਜਿਹੜਾ ਜੰਗਲ ਹੈ ਜਨਮ ਮਰਨ ਰੂਪੀ ਸੰਸਾਰ ਹੈ ਇਹਦੇ ਮੈਂ ਬਾਹਰ ਕੈਸ਼ ਨਿਕੂ, ਬਨ ਕੇ ਬਾਹਰ ਨਹੀਂ ਵੀ ਨਿਕਸੂ, ਕਿੰਤੂ ਨਿਕਸੂ ਤੋਂ ਵੀ ਚੰਡਾਲ ਭਾਵ ਮੇਰਾ ਦੂਰ ਹੋ ਜਾਵੇ ਔਰ ਦੇਵ ਭਾਵ ਸਦਾ ਬਣਾ ਰਹੇ। ਇਹ ਕੀ ਹੋਇਆ? ਚੰਡਾਲ ਭਾਵ ਮੇਰਾ ਦੂਰ ਹੋ ਜਾਵੇ, ਦੇਵ ਭਾਵ ਬਣਾ ਰਹੇ, ਮਤਲਬ ਮੇਰੇ ਕੋਲ ਸੁੱਖੀ, ਮੇਰੇ ਦੁੱਖ ਸਾਰੇ ਨਸ਼ਟ ਹੋ ਜਾਣ ਔਰ ਸੁੱਖ ਸੁੱਖ ਪ੍ਰਾਪਤ ਹੁੰਦੀ ਰਹੇ, ਹੋ ਜਾਣ, ਮੁਕਤੀ ਹੋਵੇ ਚਾਹੇ ਨਾ ਹੋਵੇ। ਇਹੀ ਕਹਿ ਰਿਹਾ ਨਾ ਉਹ ਵੀ ਚਲੋ ਬਨ ਸੇ ਮੈਂ ਬਾਹਰ ਨਾ ਵੀ ਨਿਕਲੂ, ਮਤਲਬ ਮੁਕਤੀ ਨਾ ਵੀ ਮੇਰੀ ਹੋਵੇ, ਅਤੇ ਚਲੋ ਕਮ ਸੇ ਕਮ ਜਿਹੜੇ ਦੁੱਖ ਹੈ ਉਹ ਨਸ਼ਟ ਹੋ ਜਾਣ ਔਰ ਸੁੱਖ ਮੈਨੂੰ ਐਸੇ ਮਿਲਣ ਜਿਹੜੇ ਸਦਾ ਬਣੇ ਹੀ ਰਹਿਣ, ਠੀਕ ਹੈ। ਅਸੀਂ ਵੀ ਤਾਂ ਇਹੋ ਹੀ ਚਾਹ ਰਹੇ ਹਾਂ, ਚੱਲ ਮੁਕਤ ਹੋ ਕੇ ਕੀ ਲੈਣਾ, ਸੁੱਖ ਸਦਾ ਬਣੇ ਰਹਿਣ, ਬਸ ਇਹੀ ਆ, ਦੁੱਖ ਨਾ ਹੋਵੇ ਸਾਨੂੰ ਕੋਈ। ਸੋ ਔਰ ਤੋਂ ਕੋਈ ਉਪਾਅ ਬਨ ਸੇ ਨਿਕਸਣੇ ਕਾ ਹੈ ਨਹੀਂ, ਬ੍ਰਹਮ ਵਿੱਦਿਆ ਕੇ ਉਪਦੇਸ਼ ਕਰਨੇ ਵਾਲੇ ਆਚਾਰੀਆ ਆਪਣੇ ਸ਼ਿਸ਼ਕੂ ਬਨ ਕੇ ਬਾਹਰ ਨਿਕਾਸੇ ਹੈ। ਬਨ ਤੋਂ ਬਾਹਰ ਜਾਣਾ ਹੋਵੇ, ਮਤਲਬ ਸੰਸਾਰ ਰੂਪੀ ਬਨ ਹੈ ਜੋ, ਇਸ ਤੋਂ ਬਾਹਰ ਜਾਣਾ ਹੋਵੇ, ਮੁਕਤ ਹੋਣਾ ਹੋਵੇ, ਤਾਂ ਫਿਰ ਕੀ ਬ੍ਰਹਮ ਵਿੱਦਿਆ ਤੋਂ ਬਗੈਰ ਹੋ ਨਹੀਂ ਸਕਦੇ? ਬ੍ਰਹਮ ਵਿੱਦਿਆ ਤੋਂ ਬਗੈਰ ਨਹੀਂ ਬਨ ਸੇ ਨਿਕਲ ਸਕਦੇ। ਬਨ ਬ੍ਰਹਮ ਵਿੱਦਿਆ ਤੋਂ ਆਚਾਰੀਆ ਗੁਰੂ ਦੇ ਪਾਸ ਮਿਲੇਗੀ, ਉਹ ਤਾਂ ਬਾਜ਼ਾਰ ਸੇ ਮਿਲਣੇ ਵਾਲੀ ਨਹੀਂ ਹੈ, ਦੁਕਾਨ ਸੇ ਕਿਸੀ ਸੇ, ਠੀਕ ਹੈ। ਜਾਂ ਵਿਚਾਰ ਕੇ ਆਚਾਰੀਆ ਕੁ ਸਪਨ ਕਾਲ ਮੇ ਹੀ ਸੋ ਅਗ੍ਰਿਧ ਦੇਵਤਾ ਪ੍ਰਾਪਤ ਹੁਆ। ਆ ਸਪਨ ਵਿੱਚ ਹੀ ਉਹ ਦੇਵਤਾ ਜੋ ਹੈ ਅਗ੍ਰਿਧ ਦੇਵਤਾ ਸਪਨ ਦੇ ਵਿੱਚ ਹੀ ਗੁਰੂ ਨੂੰ ਮਿਲਿਆ। ਸੋ ਵਿਧੀ ਪੂਰਵਕ ਪ੍ਰਾਪਤ ਹੋਵੇ ਜੋ ਸ਼ਿਸ਼ ਤਾਂ ਕੁ ਆਚਾਰੀਆ ਦੇਵਬਾਣੀ ਰੂਪ ਮਿੱਥਿਆ ਗ੍ਰੰਥ ਉਪਦੇਸ਼ ਕਰਤਾ ਹੁਆ। ਕਿਹੜਾ? ਦੇਵਬਾਣੀ ਬਣੇ ਸੰਸਕ੍ਰਿਤ, ਸੰਸਕ੍ਰਿਤ ਨੂੰ ਕੀ ਕਹਿੰਦੇ ਆ? ਦੇਵਬਾਣੀ। ਦੇਵਤਾ ਦੀ ਭਾਸ਼ਾ ਕੌਣ ਹੈ? ਜੈਸੇ ਸਾਡੀ ਪੰਜਾਬੀ ਹੈ, ਉਹ ਕੁਛ ਦੂਸਰੀ ਭਾਸ਼ਾ ਨਹੀਂ ਬੋਲਦੇ, ਉਹ ਸੰਸਕ੍ਰਿਤ ਬੋਲੇਗੇ। ਇਸ ਵਾਸਤੇ ਕਿਹੜਾ ਗ੍ਰੰਥ ਭਰਮਦਾ ਰਿਹਾ? ਨਾ ਜੀ ਨਾ, ਬ੍ਰਿਜ ਭਾਸ਼ਾ ਔਰ ਹੈ, ਉਹ ਔਰ ਚੀਜ਼ ਹੈ, ਬ੍ਰਿਜ ਭਾਸ਼ਾ ਔਰ ਚੀਜ਼ ਹੈ। ਹਾਂਜੀ, ਦੇਵਬਾਣੀ ਰੂਪ ਮਿੱਥਿਆ ਗ੍ਰੰਥ ਉਪਦੇਸ਼ ਕਰਤਾ ਹੁਆ। ਆ ਦੇਖੋ, ਮਿੱਥਿਆ ਆਚਾਰਿਆ ਕਾ ਮਿੱਥਿਆ ਸ਼ਿਸ਼ਕੂ ਮਿੱਥਿਆ ਸੰਸਕ੍ਰਿਤ ਗ੍ਰੰਥ ਸੇ ਉਪਦੇਸ਼। ਕੌਣ ਕੌਣ ਮਿੱਥਿਆ ਹੈ? ਆਚਾਰਿਆ ਮਿੱਥਿਆ, ਠੀਕ ਹੈ, ਫਿਰ ਸ਼ਿਸ਼ ਵੀ ਮਿੱਥਿਆ, ਉਹ ਜਿਹੜਾ ਉਪਦੇਸ਼ ਕਰ ਰਿਹਾ ਗ੍ਰੰਥ ਉਹ ਵੀ ਮਿੱਥਿਆ, ਦੇਖ ਲਓ। ਹੈਂ, ਮਿੱਥਿਆ ਆਚਾਰਿਆ ਕਾ ਮਿੱਥਿਆ ਸ਼ਿਸ਼ਕੂ ਮਿੱਥਿਆ ਸੰਸਕ੍ਰਿਤ ਸੇ ਉਪਦੇਸ਼। ਸੰਸਕ੍ਰਿਤ ਗ੍ਰੰਥ ਸੇ ਮਿੱਥਿਆ ਉਪਦੇਸ਼ ਕਰ ਰਿਹਾ, ਗ੍ਰੰਥ ਕੇ ਮੰਗਲਾਚਰਨ। ਆਪ ਗ੍ਰੰਥ ਕੋਈ ਸ਼ੁਭ ਕੰਮ ਕਰਨਾ ਹੋਵੇ ਤਾਂ ਉਸ ਤੋਂ ਪਹਿਲਾਂ ਕੀ ਕਰਾਂਗੇ? ਮੰਗਲਾਚਰਨ ਤੋਂ ਕਰਨਾ ਹੀ ਪਵੇਗਾ। ਆਪ ਦੇਖੋ, ਜਦੋਂ ਤਿੰਨ ਮੰਗਲਾਚਰਨ ਹੁੰਦੇ ਆ, ਇੱਕ ਤਾਂ ਸ਼ੁਰੂ ਦੇ ਵਿੱਚ ਵੀ ਹੁੰਦਾ, ਇੱਕ ਅੱਧ ਦੇ ਵਿੱਚ, ਮੱਧ ਦੇ ਵਿੱਚ, ਇੱਕ ਆਖਿਰ ਦੇ ਵਿੱਚ। ਔਰ ਗੁਰੂ ਗ੍ਰੰਥ ਸਾਹਿਬ ਦੇ ਮੱਧ ਵਿੱਚ ਕਿਹੜਾ ਮੰਗਲਾਚਰਨ ਹੈ ਨਾ, ਉਹ ਤਾਂ ਸ਼ੁਰੂ 'ਚ ਹੋ ਗਿਆ, ਅੱਧ 'ਚ ਹਾਂ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰਾ। ਰੋਜ਼ ਬਾਣੀ ਸੁਣਦੇ ਜੀ, ਕਿਤਨੇ ਅਖੰਡ ਪਾਠ ਹੋ ਗਏ ਪਿੰਡ ਵਿੱਚ, ਕਿਤਨੇ ਅਖੰਡ ਪਾਠ ਹੋ ਗਏ ਪਿੰਡ 'ਚ, ਕੋਈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ, ਇਹ ਹੈ ਬਿਲਕੁਲ ਅੱਧ ਦੇ ਵਿੱਚ ਮੰਗਲਾਚਰਨ। ਤਿੰਨ ਮੰਗਲਾਚਰਨ ਹੈ, ਠੀਕ ਹੈ ਨਾ। ਅਤੇ ਸ਼ੁਰੂ ਦੇ ਵਿੱਚ ਇਹ ਸ਼ੁਰੂ ਦੇ ਵਿੱਚ ਜਿਹੜਾ ਮੰਗਲਾਚਰਨ ਉਹ ਕਰ ਰਿਹਾ, ਉਹ ਕਿਹੜਾ ਮੰਗਲਾਚਰਨ ਹੈ ਦੇਖੋ। ਸੰਸਕ੍ਰਿਤ ਗ੍ਰੰਥ ਜੋ ਮਿੱਥਿਆ ਆਚਾਰੀਆ ਨੇ ਮਿੱਥਿਆ ਸ਼ਿਸ਼ ਕੋ ਉਪਦੇਸ਼ ਕੀਆ ਤਾਂ ਗ੍ਰੰਥ ਕੋ ਭਾਸ਼ਾ ਕਰਕੇ ਲਿਖੇ ਹੈ। ਉਹ ਕਹਿ ਰਿਹਾ ਉਹ ਗ੍ਰੰਥ ਜਿਹੜਾ ਮਿੱਥਿਆ ਆਚਾਰੀਆ ਨੇ ਮਿੱਥਿਆ ਸ਼ਿਸ਼ ਕੋ ਮਿੱਥਿਆ ਗ੍ਰੰਥ ਸੇ ਉਪਦੇਸ਼ ਕੀਆ, ਉਹ ਗ੍ਰੰਥ ਸੰਸਕ੍ਰਿਤ ਵਿੱਚ ਸੀ, ਆ ਉਹਨੂੰ ਹੁਣ ਹਿੰਦੀ ਦੇ ਵਿੱਚ ਉਹਦਾ ਟੀਕਾ ਕਰਕੇ ਅਤੇ ਲਿਖੇਂਗੇ, ਤਾਂ ਹਿੰਦੀ ਵਿੱਚ ਟੀਕਾ ਕਰਨ ਤੋਂ ਪਹਿਲਾਂ ਮੰਗਲਾਚਰਨ ਕਰੇਂਗੇ, ਠੀਕ ਹੈ। ਸੰਸਕ੍ਰਿਤ ਗ੍ਰੰਥ ਕੇ ਭਾਸ਼ਾ ਕਰਨੇ ਮੇਂ ਮੰਗਲ ਕਰੇ ਹੈ, ਕਾਹੇ ਤੇ ਮੰਗਲ ਕਿਉਂ ਕਰੇ ਹੈ, ਮੰਗਲ ਕਰਨੇ ਤੇ ਜੋ ਗ੍ਰੰਥ ਕੀ ਸਮਾਪਤੀ ਕੇ ਪ੍ਰਤੀ ਬੰਧਕ ਵਿਘਨ ਹੈ ਤਾਂ ਕਾ ਨਾਸ਼ ਹੋਵੇ ਹੈ। ਲਾਈਟ ਚਲਾ ਰਾਜੂ ਥੋੜ੍ਹੀ, ਲਾਈਟ ਚਲਾਉਣ ਧਰਮਿੰਦਰ। ਵਿਘਨ ਨਾਮ ਪਾਪ ਕਾ ਹੈ, ਜਾਂ ਤੇ ਸ਼ੁਭ ਕਰਮ ਕੀ ਸਮਾਪਤੀ ਹੋਵੇ ਨਹੀਂ ਤਾਂ ਪਾਪ ਕਾ ਮੰਗਲ ਤੇ ਨਾਸ਼ ਹੋਵੇ ਹੈ, ਔਰ ਜੋ ਪਾਪ ਰਹਿਤ ਹੋਵੇ ਹੈ ਸੋ ਵੀ ਗ੍ਰੰਥ ਕੇ ਆਰੰਭ ਮੇਂ ਮੰਗਲ ਅਵਸ਼ ਕਰੇ ਕਾਹੇ ਤੇ, ਜੋ ਗ੍ਰੰਥ ਆਰੰਭ ਮੇਂ ਮੰਗਲ ਨਹੀਂ ਕੀਆ ਹੋਵੇ ਤੋ ਗ੍ਰੰਥ ਕਰਤਾ ਵਿਸ਼ੇ ਪੁਰਸ਼ਨ ਕੋ ਨਾਸਤਿਕ ਭ੍ਰਾਂਤੀ ਹੋਏ ਕੇ ਗ੍ਰੰਥ ਮੇਂ ਪ੍ਰਵਿਰਤੀ ਹੋਵੇ ਨਹੀਂ। ਕਿਸੀ ਗ੍ਰੰਥ ਮੇਂ ਮੰਗਲਾਚਰਨ ਨਹੀਂ ਹੋਗਾ ਨਾ ਤੇ ਉਹ ਉਹਦਾ ਕੀ ਅਨੁਮਾਨ ਲੱਗੇਗਾ, ਇਹ ਨਾਸਤਿਕ ਪੁਰਸ਼ ਸੀ ਜਿਸਨੇ ਗ੍ਰੰਥ ਲਿਖਿਆ, ਅਤੇ ਨਾਸਤਿਕ ਪੁਰਸ਼ ਨੇ ਜਿਹੜਾ ਗ੍ਰੰਥ ਲਿਖਿਆ ਉਹ ਆਸਤਿਕ ਕਿਉਂ ਪੜ੍ਹੇਂਗੇ ਫਿਰ। ਉਹ ਕਹੇਗੇ ਇਹ ਚਿੰਨ੍ਹ ਹੈ ਗ੍ਰੰਥ ਮੇਂ ਮੰਗਲਾਚਰਨ ਹੈ, ਤੋ ਜਿਹੜਾ ਗ੍ਰੰਥਕਾਰ ਹੈ ਗ੍ਰੰਥਕਾਰ ਹੈ ਉਹ ਕੈਸਾ ਹੋਗਾ, ਸਾਤਵਿਕ, ਅਤੇ ਜੇ ਨਹੀਂ ਹੈ ਤਾਂ ਕੈਸਾ ਹੋਗਾ, ਨਾਸਤਿਕ। ਇਸ ਲਈ ਉਹ ਕਹਿ ਰਿਹਾ ਇੱਕ ਤਾਂ ਇਹ ਪ੍ਰਯੋਜਨ ਹੋ ਗਿਆ, ਦੂਸਰਾ ਪ੍ਰਯੋਜਨ ਇਸਕਾ ਇਹ ਹੈ ਕਿ ਜੋ ਗ੍ਰੰਥ ਮੇਂ ਮੰਗਲਾਚਰਨ ਹੁੰਦਾ ਹੈ ਉਹ ਗ੍ਰੰਥ ਦੇ ਸ਼ੁਰੂ ਤੋਂ ਸਮਾਪਤੀ ਤੱਕ ਜਿਤਨੇ ਵਿਘਨ ਹੋਣਗੇ ਉਹ ਸਾਰਿਆਂ ਨੂੰ ਨਸ਼ਟ ਕਰ ਦੇਗਾ। ਆਪ ਕੋਈ ਵੀ ਦੇਖਾ, ਕੋਈ ਕਥਾਵਾਚਕ ਹੋਗਾ ਪਹਿਲਾਂ ਮੰਗਲਾਚਰਨ ਕਰੇਗਾ, ਬਸ ਵਿਘਨ ਨਾਸ਼ ਵਾਸਤੇ ਮੰਗਲਾਚਰਨ ਜ਼ਰੂਰੀ ਹੈ, ਠੀਕ ਹੈ ਨਾ। ਅਤੇ ਇਹ ਉਸਨੇ ਜਿਹੜਾ ਸੰਸਕ੍ਰਿਤ ਗ੍ਰੰਥ ਸੀ ਉਹਨੂੰ ਹਿੰਦੀ ਕਰਨ ਲੱਗਾ ਅਤੇ ਫਿਰ ਵੀ ਮੰਗਲਾਚਰਨ ਕਰ ਲਿਆ, ਠੀਕ ਹੈ। ਸੋ ਮੰਗਲਾਚਰਨ ਤਿੰਨ ਪ੍ਰਕਾਰ ਕਾ ਹੈ, ਮੰਗਲਾਚਰਨ ਕਿਤਨੇ ਪ੍ਰਕਾਰ ਕਾ ਹੈ, ਤਿੰਨ ਪ੍ਰਕਾਰ ਕਾ। ਇੱਕ ਵਸਤੂ ਨਿਰਦੇਸ਼ ਰੂਪ ਹੈ, ਦੂਸਰਾ ਨਮਸਕਾਰ ਰੂਪ ਹੈ, ਔਰ ਤੀਸਰਾ ਆਸ਼ੀਰਵਾਦ ਰੂਪ ਮੰਗਲਾਚਰਨ ਹੈ। ਤਿੰਨ ਪ੍ਰਕਾਰ ਦਾ ਮੰਗਲਾਚਰਨ ਹੈ, ਇਹ ਸ਼ੁਰੂ 'ਚ ਸੁਣਾ ਜੇ ਤੁਸੀਂ ਸ਼ੁਰੂ ਵਿੱਚ ਹੀ, ਠੀਕ ਹੈ ਨਾ। ਤਿੰਨ ਪ੍ਰਕਾਰ ਦਾ ਮੰਗਲਾਚਰਨ ਹੈ, ਪਹਿਲਾ ਮੰਗਲਾਚਰਨ ਕਿਹੜਾ ਹੈ, ਵਸਤੂ ਨਿਰਦੇਸ਼ ਰੂਪ ਮੰਗਲ, ਦੂਸਰਾ ਹੈ ਨਮਸਕਾਰ ਰੂਪ, ਤੀਸਰਾ ਆਸ਼ੀਰਵਾਦ ਰੂਪ। ਸਾਗੁਣ ਅਥਵਾ ਨਿਰਗੁਣ ਜੋ ਪਰਮਾਤਮਾ ਸੋ ਵਸਤੂ ਕਹੀਏ ਹੈ, ਵਸਤੂ ਕਿਹਨੂੰ ਕਹਿੰਦੇ ਆ, ਵਸਤੂ ਨਿਰਦੇਸ਼ ਕਹਾ ਹੈ ਨਾ, ਅਤੇ ਵਸਤੂ ਦੀ ਪਰਿਭਾਸ਼ਾ ਬਤਾ ਰਹੇ ਹਾਂ, ਸਰਗੁਣ ਹੋਵੇ ਅਥਵਾ ਨਿਰਗੁਣ ਹੋਵੇ, ਐਸਾ ਜੋ ਪਰਮਾਤਮਾ ਹੈ ਉਸ ਤੋਂ ਵਸਤੂ ਕਹੇ ਹੈ, ਤਾਂ ਕਿ ਕੀਰਤਨ ਕਾ ਨਾਮ ਵਸਤੂ ਨਿਰਦੇਸ਼ ਕਹੀਏ ਹੈ, ਉਹਦਾ ਕੀਰਤਨ ਕਰਨਾ ਗੁਣ ਗਾਉਣੇ ਤਾਂ ਕਿਹਾ ਹੋ ਗਿਆ ਵਸਤੂ ਨਿਰਦੇਸ਼, ਚਾਹੇ ਸਰਗੁਣ ਹੋਏ ਚਾਹੇ ਨਿਰਗੁਣ ਹੋਏ, ਠੀਕ ਹੈ। ਆਪਣਾ ਦੂਸਰਾ ਮੰਗਲਾਚਰਨ ਕਿਹੜਾ ਹੈ, ਆਪਣਾ ਅਥਵਾ ਸ਼ਿਸ਼ ਕਾ ਜੋ ਵਾਂਛਿਤ ਵਸਤੂ ਤਾਂ ਕਿ ਪ੍ਰਾਰਥਨਾ ਕਾ ਨਾਮ ਆਸ਼ੀਰਵਾਦ ਰੂਪ ਮੰਗਲ ਕਹੀਏ ਹੈ। ਸੋ ਆਪਣੇ ਵਾਂਛਿਤ ਕਾ ਪ੍ਰਾਰਥਨਾ ਚਤੁਰ ਦੋਹੇ ਮੇਂ ਸਪਸ਼ਟ ਹੈ, ਆਗੇ ਆਏਗਾ ਨਾ ਚੌਥਾ ਦੋਹਾ, ਜਾਂ ਸ਼ਕਤੀ ਲਹਿ ਸ਼ਕਤੀ, ਇਹ ਜਿਹੜਾ ਸ਼ਿਸ਼ ਕੇ ਇਸ਼ਟ ਕਾ ਪ੍ਰਾਰਥਨਾ ਪੰਚਮ ਦੋਹੇ ਮੇਂ ਸਪਸ਼ਟ ਹੈ। ਗਣੇਸ਼ ਔਰ ਦੇਵੀ ਕੋ ਈਸ਼ਵਰਤਾ ਪ੍ਰਾਣ ਮੇਂ ਪ੍ਰਸਿੱਧ ਹੈ, ਜਾਂ ਤੇ ਅਨੀਸ਼ਵਰ ਕਾ ਚਿੰਤਨ ਨਹੀਂ, ਔਰ ਪ੍ਰਾਣ ਮੇਂ ਗਣੇਸ਼ ਕਾ ਜੋ ਜਨਮ ਹੈ ਸੋ ਜੀਵ ਕੀ ਨਿਆਈ ਕਰਮ ਫਲ ਨਹੀਂ, ਕਰਮ ਕਾ ਫਲ ਨਹੀਂ, ਕਿੰਤੂ ਰਾਮ ਕ੍ਰਿਸ਼ਨ ਆਦਿਕਨ ਕੀ ਨਿਆਈ ਭਗਤ ਜਨੋਸ ਕੇ ਅਨੁਗ੍ਰਹਿ ਕਰਨੇ ਵਾਸਤੇ ਪਰਮਾਤਮਾ ਕਾ ਹੀ ਆਵਿਰਭਾਵ ਹੋਵੇ ਹੈ, ਜਹ ਵਿਆਸ ਭਗਵਾਨ ਕਾ ਪਰਮ ਅਭਿਪ੍ਰਾਇ ਹੈ। ਇਹ ਵਿਆਸ ਜੀ ਨੇ ਕਿਹਾ ਐਸੇ ਜੋ ਪੁਰਸ਼ ਹੈ ਗਣੇਸ਼ ਆਦਿ ਉਹ ਦੇਵਤਾ ਨਹੀਂ ਹੈ, ਉਹ ਈਸ਼ਵਰ ਕੋਟੀ ਮੇਂ ਹੈ, ਅਤੇ ਉਹ ਜੋ ਉਹਨਾਂ ਦਾ ਜਿਹੜਾ ਜਨਮ ਹੈ ਉਹ ਜੈਸੇ ਇੱਕ ਸਧਾਰਨ ਪੁਰਸ਼ ਦਾ ਜਨਮ ਹੈ ਐਸੇ ਨਹੀਂ ਹੈ, ਉਹਨਾਂ ਦਾ ਜਨਮ ਕੈਸੇ ਜੈਸੇ ਰਾਮ ਕ੍ਰਿਸ਼ਨ ਆਦਿ ਦਾ ਜਨਮ ਸੀ ਐਸੇ ਇਹਨਾਂ ਦਾ ਹੀ ਜਨਮ ਹੈ। ਪੰਜ ਦੇਵਤਾ ਮੰਨੇ ਗਏ ਹੈ ਸਨਾਤਨ ਧਰਮ ਦੇ ਵਿੱਚ, ਪੰਜ ਦੇਵ ਮੰਨੇ ਗਏ ਹੈ ਸਨਾਤਨ ਧਰਮ ਦੇ ਵਿੱਚ, ਕਿਹੜੇ ਕਿਹੜੇ? ਇੱਕ ਭਗਵਾਨ ਵਿਸ਼ਨੂੰ, ਭਗਵਾਨ ਬ੍ਰਹਮਾ ਜੀ ਨਹੀਂ ਆਉਂਦੇ ਇਹਦੇ ਵਿੱਚ, ਭਗਵਾਨ ਵਿਸ਼ਨੂੰ, ਭਗਵਾਨ ਸ਼ੰਕਰ, ਗਣੇਸ਼ ਜੀ, ਸੂਰਜ ਔਰ ਦੇਵੀ ਅਸ਼ਟਭੁਜਾ, ਇਹ ਪੰਜ ਦੇਵ ਮੰਨੇ ਗਏ ਹੈ। ਇਹ ਪੰਜਾਂ ਦੇਵਾਂ ਦੇ ਉੱਤੋਂ ਤੁਸੀਂ ਦੇਖ ਲਿਓ ਜਿੰਨੇ ਪ੍ਰਾਣ ਬਣੇ ਆ, ਕਿਤੇ ਗਣੇਸ਼ ਜੀ ਤੋਂ ਸ੍ਰਿਸ਼ਟੀ ਉਤਪੱਤੀ ਦੱਸੀ ਹੈ, ਕਿਤੇ ਵਿਸ਼ਨੂੰ ਤੋਂ, ਕਿਤੇ ਸ਼ੰਕਰ ਤੋਂ, ਕਿਤੇ ਦੇਵੀ ਤੋਂ, ਕਿਤੇ ਸੂਰਜ ਤੋਂ। ਆਗੇ ਆਏਗਾ ਇਸ ਤਰੰਗ ਦੇ ਵਿੱਚ, ਸਭ ਕੁਛ ਖੁੱਲ੍ਹ ਜਾਏਗਾ, ਕੋਈ ਛੁਪਾ ਵਾਲੀ ਗੱਲ ਨਹੀਂ। ਜਿਹੜੀ ਗੱਲ ਦੀ ਨਹੀਂ ਸਮਝ ਲੱਗੀ ਉਹ ਵੀ ਅੱਜ ਇਸ ਤਰੰਗ ਦੇ ਵਿੱਚ ਸਭ ਕੁਛ ਸਪਸ਼ਟ ਹੋ ਜਾਏਗਾ। ਇਤਨੀ ਸੁੰਦਰ ਤਰੰਗ ਹੈ, ਠੀਕ ਹੈ। ਜਾਂ ਸਥਾਨ ਮੇਂ ਜਹਿ ਰਹੱਸਯ ਹੈ, ਪਰਮਾਰਥ ਦ੍ਰਿਸ਼ਟੀ ਸੇ ਜੀਵ ਵੀ ਪਰਮਾਤਮਾ ਸੇ ਭਿੰਨ ਨਹੀਂ। ਦੇਖੋ ਕਹਿੰਦਾ ਇਹਦੀ ਜਿਹੜਾ ਗੂੜ੍ਹ ਮਤਲਬ ਹੈ ਉਹ ਇਹ ਹੈ, ਪਰਮਾਰਥ ਦ੍ਰਿਸ਼ਟੀ ਸੇ ਜੀਵ ਵੀ ਪਰਮਾਤਮਾ ਸੇ ਭਿੰਨ ਨਹੀਂ, ਪਰੰਤੂ ਜਨਮ ਮਰਨ ਆਦਿਕ ਬੰਧਨ ਕਾ ਆਤਮਾ ਵਿਸ਼ੇ ਜੋ ਅਧਿਆਸ ਸੋ ਜੀਵ ਕਾ ਜੀਵਪਨਾ ਹੈ। ਕਹਿੰਦਾ ਜੀਵ ਕਾ ਜੀਵਪਨਾ ਕਿਹਨੂੰ ਕਹਿ ਰਹੇ ਤੁਸੀਂ? ਜੀਵਪਨਾ ਕਿਹਨੂੰ ਕਹਿ ਰਹੇ ਜੇ? ਉਹ ਕਹਿ ਰਹੇ ਜੀਵਪਨਾ ਇਹੀ ਹੈ, ਆਪਣੇ ਆਪ ਨੂੰ ਬ੍ਰਹਮ ਤੋਂ ਵਿਛੜ ਕੇ ਅਲੱਗ ਸਮਝ ਕੇ ਜੀਵਨ ਗਿਆ, ਬਸ ਹੋਰ ਕੁਛ ਨਹੀਂ ਹੈ। ਪਰਮਾਤਮਾ ਤੋਂ ਅਲੱਗ ਤਾਂ ਹੋ ਨਹੀਂ ਸਕਦਾ, ਪਰ ਉਹ ਆਪਣੇ ਆਪ ਨੂੰ ਅਲੱਗ ਸਮਝ ਰਿਹਾ ਹੈ, ਇਹੀ ਉਸਕਾ ਜੀਵ ਕਾ ਜੀਵਪਨਾ ਹੈ। ਸੋ ਜਨਮ ਆਦਿਕ ਬੰਧ ਗਣੇਸ਼ ਆਦਿਕ ਨੂੰ ਆਪਣੇ ਆਤਮਾ ਮੇਂ ਪ੍ਰਤੀਤ ਹੋਵੇ ਨਹੀਂ, ਜਾਂ ਤੇ ਜੀਵ ਨਹੀਂ। ਇਸ ਰੀਤੀ ਸੇ ਗਣੇਸ਼ ਆਦਿਕ ਨੂੰ ਈਸ਼ਵਰਤਾ ਹੈ, ਜਾਂ ਤੇ ਗ੍ਰੰਥ ਕੇ ਆਰੰਭ ਮੇਂ ਤਿਨਕਾ ਚਿੰਤਨ ਯੋਗ ਹੈ। ਕਹਿੰਦਾ ਇਸ ਲਈ ਆਪਾਂ ਉਹਨਾਂ ਦਾ ਮੰਗਲਾਚਰਨ ਕਰਾਂਗੇ। ਨਾਨਾ ਰੂਪ ਈਸ਼ਵਰ ਕਾ ਜੋ ਕਥਨ ਹੈ, ਸੋ ਸਰਵਕੂ ਈਸ਼ਵਰਤਾ ਦਿਓਤਨ ਕਰਨੇ ਵਾਸਤੇ ਹੈ, ਔਰ ਈਸ਼ਵਰ ਭਗਤੀ ਔਰ ਗੁਰੂ ਭਗਤੀ ਵਿੱਦਿਆ ਕੀ ਪ੍ਰਾਪਤੀ ਕਾ ਮੁੱਖ ਸਾਧਨ ਹੈ। ਵਿੱਦਿਆ ਦੀ ਪ੍ਰਾਪਤੀ ਕਰਨੀ ਹੋਏ ਤਾਂ ਕੀ ਕਰੇ? ਵਿੱਦਿਆ ਪ੍ਰਾਪਤ ਕਰਨੀ ਹੋਏ ਦੋ ਸਾਧਨ ਹੈ, ਜਾਂ ਤਾਂ ਗੁਰੂ ਕੀ ਭਗਤੀ ਕਰੇ ਜਾਂ ਫਿਰ ਈਸ਼ਵਰ ਦੀ, ਦੂਸਰਾ ਸਾਧਨ ਕੋਈ ਨਹੀਂ ਹੈ। ਸਾਨੂੰ ਜਦੋਂ ਆਪਾਂ ਸੰਸਕ੍ਰਿਤ ਪੜ੍ਹਨ ਲੱਗੇ ਤਾਂ ਉਹਦੇ ਵਿੱਚ ਪਹਿਲੇ ਆਉਂਦੇ ਆ ਈ ਊਣ ਰੀਲਰਿਕ 14 ਸੂਤਰ, ਅਤੇ ਸਾਨੂੰ ਉਹ ਕਹਿੰਦੇ ਹੁੰਦੇ ਸੀ ਅਗਰ ਤੁਸੀਂ ਇਹ ਵਿੱਦਿਆ ਪੜ੍ਹਨੀ ਹੈ, ਇਹ ਜਿਹੜੇ 14 ਸੂਤਰ ਹੈ ਭਗਵਾਨ ਸ਼ੰਕਰ ਨੂੰ ਜਦੋਂ ਜਲ ਚੜ੍ਹਾਉਂਦੇ ਇਹੀ ਮੰਤਰ ਜਪੋ, ਆ ਈ ਊਣ ਰੀਲਰਿਕ ਆਈ ਔਂ ਹਈਆ ਹਾਇਆ ਵਾ ਰੱਟ, ਐਸੇ ਮੰਤਰ ਦੇ ਨਾਲ ਜਲ ਚੜ੍ਹਾਓਗੇ ਅਤੇ ਸੰਸਕ੍ਰਿਤ ਆਏਗੀ। ਆਪਾਂ ਫਿਰ ਐਸੇ ਕਰਦੇ ਰਹੇ। ਇਸ ਲਈ ਇਹ ਜਿਹੜੇ ਦੋ ਚੀਜ਼ਾਂ ਹੈ, ਗੁਰੂ ਦੀ ਭਗਤੀ ਜਾਂ ਈਸ਼ਵਰ ਦੀ ਭਗਤੀ, ਇਹ ਵਿੱਦਿਆਵਾਦ ਪ੍ਰਾਪਤੀ ਦਾ ਮੁੱਖ ਸਾਧਨ ਹੈ। ਇਸ ਅਰਥ ਕੋ ਦਿਓਤਨ ਕਰਨ ਵਾਸਤੇ ਅਰਥ ਨਿਰਗੁਣ ਵਸਤੂ ਨਿਰਦੇਸ਼ ਰੂਪ ਮੰਗਲ, ਪਹਿਲਾ ਕਿਹੜਾ ਹੈ? ਨਿਰਗੁਣ ਵਸਤੂ ਨਿਰਦੇਸ਼ ਰੂਪ ਮੰਗਲ, ਠੀਕ ਹੈ। ਜਾ ਵਿਭੂ ਸੱਤ ਪ੍ਰਕਾਸ਼ਿਤ ਪ੍ਰਕਾਸ਼ਿਤ ਰਵੀ ਚੰਦ, ਜਾਂ ਵਿਭੂ ਸੱਤ ਪ੍ਰਕਾਸ਼ਿਤ ਪ੍ਰਕਾਸ਼ਿਤ ਰਵੀ ਚੰਦ, ਸੋ ਸਾਕਸ਼ੀ ਮੈਂ ਬੁੱਧੀ ਕੋ ਸ਼ੁੱਧ ਰੂਪ ਆਨੰਦ। ਪਹਿਲਾ ਦੋਹਾ ਮੰਗਲਾਚਰਨ ਦਾ। ਆਪ ਜਿਹੜਾ ਉਹ ਸੰਸਕ੍ਰਿਤ ਗ੍ਰੰਥ ਸੀ ਉਹਨੂੰ ਹਿੰਦੀ 'ਚ ਕਰਨ ਲੱਗੇ ਆ, ਅਤੇ ਹਿੰਦੀ 'ਚ ਕਰਨ ਦੇ ਪਹਿਲਾਂ ਉਹਨਾਂ ਮੰਗਲਾਚਰਨ ਕੀਤਾ ਹੈ। ਇਹ ਮੰਗਲਾਚਰਨ ਦਾ ਪਹਿਲਾ ਸਲੋਕ ਹੈ। ਜਾ ਵਿਭੂ ਸੱਤ ਪ੍ਰਕਾਸ਼ ਤੇ, ਵਿਭੂ ਮੈਣੇ ਹੁੰਦਾ ਵਿਆਪਕ, ਸੱਤ ਮੈਣੇ ਤ੍ਰਿਕਾਲਬਾਧਿਅਮ ਸੱਤਿਅਮ, ਸੱਤ ਚਿੱਤ ਆਨੰਦ ਜੋ ਪਰਮਾਤਮਾ ਹੈ, ਜੋ ਬ੍ਰਹਮ ਹੈ, ਉਸਕੇ ਪ੍ਰਕਾਸ਼ ਤੇ ਪ੍ਰਕਾਸ਼ਿਤ ਰਵੀ ਚੰਦ, ਉਹਦੇ ਪ੍ਰਕਾਸ਼ ਨਾਲ ਹੀ ਸੂਰਜ ਔਰ ਚੰਦਰਮਾ ਪ੍ਰਕਾਸ਼ਿਤ ਹੋ ਰਿਹਾ ਹੈ। ਸੂਰਜ ਚੰਦਰਮਾ ਦਾ ਆਪਣਾ ਪ੍ਰਕਾਸ਼ ਨਹੀਂ ਹੈ, ਸੂਰਜ ਚੰਦਰਮਾ ਦਾ ਆਪਣਾ ਪ੍ਰਕਾਸ਼ ਨਹੀਂ ਹੈ, ਕਿਹਦਾ ਪ੍ਰਕਾਸ਼ ਹੈ? ਜਾਂ ਵਿਭੂ ਸੱਤ ਪ੍ਰਕਾਸ਼ ਤੇ, ਜੋ ਵਿਆਪਕ ਸੱਤ ਪ੍ਰਕਾਸ਼ ਹੈ, ਸੱਤ ਰੂਪ ਪ੍ਰਕਾਸ਼ ਹੈ, ਗਿਆਨ ਰੂਪ ਪ੍ਰਕਾਸ਼ ਹੈ, ਪ੍ਰਕਾਸ਼ਿਤ ਰਵੀ ਚੰਦ, ਉਹਦੇ ਪ੍ਰਕਾਸ਼ ਦੇ ਨਾਲ ਪ੍ਰਕਾਸ਼ਿਤ ਹੋ ਰਹੇ ਹੈ। ਕੌਣ? ਸੂਰਜ ਚੰਦਰਮਾ। ਸੋ ਸਾਕਸ਼ੀ ਮੈਂ ਬੁੱਧੀ ਕੋ, ਮੈਂ ਉਹੀ ਹੂੰ ਜਿਹਦੇ ਨਾਲ ਸੂਰਜ ਚੰਦਰਮਾ ਪ੍ਰਕਾਸ਼ਿਤ ਹੋ ਰਹੇ ਹੈ, ਮੈਂ ਉਹੀ ਹੂੰ। ਸੋ ਸਾਕਸ਼ੀ ਮੈਂ ਬੁੱਧੀ ਕੋ, ਮੈਂ ਉਹੀ ਸਾਕਸ਼ੀ, ਬੁੱਧੀ ਕਾ ਵੀ ਸਾਕਸ਼ੀ ਹੂੰ, ਮੈਂ ਉਹੀ ਹੂੰ। ਅਤੇ ਮੈਂ ਕੈਸਾ ਹੂੰ? ਸ਼ੁੱਧ ਰੂਪ ਆਨੰਦ, ਮੈਂ ਸ਼ੁੱਧ ਅਵਿਦਿਆ ਆਦਿ ਦੋਸ਼ ਤੇ ਬਿਲਕੁਲ ਰਹਿਤ ਔਰ ਆਨੰਦ ਰੂਪ ਹੂੰ, ਸਤਚਿਤ ਆਨੰਦ ਸਰੂਪ ਹੂੰ, ਠੀਕ ਹੈ। ਅਬ ਸਰਗੁਣ ਵਸਤੂ ਨਿਰਦੇਸ਼ ਮੰਗਲ, ਅਬ ਸਰਗੁਣ ਸੁਣੋ। ਨਾਸੇ ਵਿਘਨ ਸਮੂਲਤੇ ਸ਼੍ਰੀ ਗਣਪਤ ਕੋ ਨਾਮ, ਜਾ ਚਿੰਤਨ ਬਿਨ ਹਵੈ ਨਹੀਂ ਦੇਵਨ ਹੂੰ ਕੋਈ ਕੰਮ। ਕਹਿੰਦਾ ਵਿਘਨਾਂ ਦੀ ਨਿਵਿਰਤੀ ਵਾਸਤੇ ਗਣੇਸ਼ ਜੀ ਦਾ ਮੰਗਲ ਕਰੋ, ਕੋਈ ਸ਼ੁਭ ਕਰਮ ਕਰਨਾ ਹੋ ਤਾਂ ਪਹਿਲੇ ਗਣੇਸ਼ ਜੀ ਦਾ ਆਵਾਹਨ ਕਰੋ, ਕਦੀ ਰੁਕਾਵਟ ਨਹੀਂ ਆਏਗੀ, ਦੇਖ ਲੈਣਾ। ਕਰਕੇ ਘਰ ਤੋਂ ਨਿਕਲਣਾ ਹੋਵੇ ਗਣੇਸ਼ ਜੀ ਦਾ ਚਿੰਤਨ ਕਰਕੇ ਨਿਕਲੋ, ਜਿਹੜਾ ਕੰਮ ਨਹੀਂ ਹੋਣਾ ਤਾਂ ਵੀ ਹੋ ਜਾਏਗਾ। ਕਿਉਂ ਵਿਘਨ ਜਿਹੜੇ ਸੀ ਉਹ ਵਿਘਨ ਬਾਧਾ ਸਭ ਹਟ ਗਈ। ਕਈ ਕਈ ਤਾਂ ਬਹੁਤ ਕਰ ਦਿੰਦੇ ਨਾ, ਸ਼ਹਿਦ ਨੂੰ ਸਪਰਸ਼ ਕਰਕੇ ਘਰੋਂ ਨਿਕਲਣਾ, ਗਊ ਨੂੰ ਸਪਰਸ਼ ਕਰਕੇ ਘਰੋਂ ਨਿਕਲਣਾ, ਘਰੋਂ ਨਿਕਲਦਿਆਂ ਹੀ ਕੋਈ ਮਾਤਾ ਬੇਟੇ ਨੂੰ ਦੁੱਧ ਪਿਲਾ ਰਹੀ ਹੈ ਮਿਲ ਗਈ ਤਾਂ ਸਮਝੋ ਕੰਮ ਅਵਸ਼ ਬਣੇਗਾ। ਗਊ ਬੱਚੇ ਨੂੰ ਦੁੱਧ ਪਿਲਾ ਰਹੀ ਹੈ ਘਰੋਂ ਨਿਕਲਦਿਆਂ ਹੀ ਅਤੇ ਉਹ ਐਸਾ ਦਿਖਾਈ ਦੇ ਗਿਆ ਦ੍ਰਿਸ਼ ਤਾਂ ਕੰਮ ਅਵਸ਼ ਬਣੇਗਾ। ਕੋਈ ਗਿੱਲਾ ਗੋਬਰ ਲੈ ਕੇ ਮਾਈ ਮਿਲ ਗਈ ਤਾਂ ਕੰਮ ਬਣੇਗਾ, ਖਾਲੀ ਟੋਕਰਾ ਮਿਲ ਗਿਆ ਕੁਛ ਨਹੀਂ ਹੋਣੇ ਵਾਲਾ। ਐਸਾ ਇਹ ਸਭ ਚਿੰਨ੍ਹ ਦੱਸੇ ਆ ਉਹ 'ਚ, ਮਤਸ ਪ੍ਰਾਣ ਮੇਂ ਐਸੇ ਸਾਰੇ ਚਿੰਨ੍ਹ ਦੱਸੇ। ਘੜਾ ਖਾਲੀ ਮਿਲ ਗਿਆ, ਭਰਾ ਘੜਾ ਮਿਲ ਗਿਆ, ਜਲ ਦਾ ਪੂਰਨ ਘੜਾ, ਕੋਈ ਬੀਬੀ ਲੈ ਕੇ ਆ ਰਹੀ ਹੈ ਤਾਂ ਕੰਮ ਬਣੇਗਾ, ਖਾਲੀ ਮਿਲ ਗਿਆ ਤਾਂ ਖਾਲੀ ਆਓਗੇ। ਇਹ ਸੁਣ ਲੈ, ਨਾਸੇ ਵਿਘਨ ਸਮੂਲਤੇ ਸ੍ਰੀ ਗਣਪਤ ਕੋ ਨਾਮ। ਉਹ ਕਹਿ ਰਿਹਾ ਹੈ ਨਾਸੇ ਵਿਘਨ ਸਮੂਲਤੇ, ਸਮੂਲ ਮੈਨੇ ਜੜ ਸੇ ਹੀ ਵਿਘਨ ਨਸ਼ਟ ਹੋ ਜਾਣਗੇ। ਕੈਸੇ? ਸ੍ਰੀ ਗਣਪਤ ਕੋ ਨਾਮ, ਗਣੇਸ਼ ਜੀ ਦਾ ਨਾਮ ਲੈਣ 'ਤੇ ਜੜ ਸੇ ਹੀ ਸਾਰੇ ਵਿਘਨ ਜੋ ਹੈ ਸਮਾਪਤ ਹੋ ਜਾਣਗੇ। ਜਾ ਚਿੰਤਨ ਬਿਨ ਹੈ ਨਹੀਂ ਦੇਵਨ ਹੂੰ ਕੋਈ ਕੰਮ। ਕਹਿੰਦੇ ਦੇਵਤਾ ਦੇ ਵੀ ਜਿਹੜੇ ਕੰਮ ਹੈ ਗਣੇਸ਼ ਦੇ ਚਿੰਤਨ ਤੋਂ ਬਗੈਰ ਨਹੀਂ ਹੋ ਸਕਦੇ, ਅਤੇ ਸਾਡੇ ਕਿੱਥੇ ਹੋ ਜਾਣਗੇ, ਸਾਡੇ ਕੈਸੇ ਹੋ ਜਾਣਗੇ ਫਿਰ? ਠੀਕ ਹੈ ਨਾ। ਟੀਕਾ ਤ੍ਰਿਪੁਰਾ ਵੱਧ ਵੱਧ ਮੈਂ ਜਹ ਵਾਰਤਾ ਪ੍ਰਸਿੱਧ ਹੈ, ਤ੍ਰਿਪੁਰਾ ਵੱਧ ਹੈ ਉਹ ਨਾ, ਤਿੰਨ ਭਰਾ ਸੀ ਨਾ ਉਹਨਾਂ ਨੇ ਇੱਕ ਬ੍ਰਹਮਾ ਜੀ ਸੇ ਵਰਦਾਨ। ਚਲੋ ਇਹ ਬਹੁਤ ਲੰਬੀ ਕਥਾ ਫਿਰ ਸੁਣਾਵਾਂਗੇ ਤੇ, ਹੈ ਨਾ। ਆਬ ਨਮਸਕਾਰ ਰੂਪ ਮੰਗਲ ਅਸੁਰਨ ਕੋ ਸੰਹਾਰ ਲਕਸ਼ਮੀ ਪਾਰਵਤੀ ਪਤੀ ਤਿਨਹੇ ਪ੍ਰਣਾਮ ਹਮਾਰ ਭਜਤਨ ਕੋ ਸੰਤਤ ਭਜੇ। ਸੰਤਤ ਮੈਨੇ ਹੁੰਦਾ ਨਿਰੰਤਰ। ਆਬ ਕਹਿ ਰਹੇ ਹੈ ਅਸੁਰਨ ਕੋ ਸੰਹਾਰ, ਅਸੁਰੋਂ ਕਾ ਸੰਹਾਰ ਕਰਨ ਵਾਲੇ ਕੌਣ? ਲਕਸ਼ਮੀ ਪਾਰਵਤੀ ਪਤੀ ਭਗਵਾਨ ਵਿਸ਼ਨੂੰ ਔਰ ਭਗਵਾਨ ਸ਼ੰਕਰ। ਤਿਨਹੇ ਪ੍ਰਣਾਮ ਹਮਾਰ, ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਭਜਤਨ ਕੋ ਸੰਤਤ ਭਜੇ, ਜੈਸੇ ਸੰਤ ਭਗਤਾਂ ਨੂੰ, ਭਗਤ ਉਹਨਾਂ ਨੂੰ ਉਹਦਾ ਨਾਲ ਸਿਮਰਨ ਕਰਦੇ ਹੈ, ਐਸੇ ਹੀ ਉਹ ਭਗਤਾਂ ਦਾ ਵੀ ਕਰਦੇ ਸਿਮਰਨ। ਜੇ ਜਥਾ ਮਾਮ ਪ੍ਰਪਦਨ ਤੇ ਤਾਂਸ ਤਥਈ ਬਜਾਮਿਆ ਹਮ ਮਮ ਵਰਤਮਾਨ ਵਰਤਨ ਤੇ ਮਨੁਸ਼ਿਆ ਪਾਰਥਾ ਸਰਵਸਾ। ਭਗਵਾਨ ਕ੍ਰਿਸ਼ਨ ਗੀਤਾ 'ਚ ਕਹਿ ਰਹੇ ਹੈ ਜੇ ਜਥਾ ਮਾਮ ਪ੍ਰਪਦਨ ਤੇ, ਜੈਸੇ ਕੋਈ ਮੇਰਾ ਭਜਨ ਕਰਦਾ ਤਥਈ ਬਜਾਮਿਆ ਹਮ, ਮੈਂ ਵੀ ਉਹਦਾ ਐਸੇ ਹੀ ਭਜਨ ਕਰਦਾ। ਅਤੇ ਉਹ ਭਗਵਾਨ ਸ਼ੰਕਰਾਚਾਰੀ ਟੀਕਾ ਲਿਖਦੇ ਆ, ਕੋਈ ਮਾਲਾ ਲੈ ਕੇ ਬੈਠਾ ਐਸੇ ਭਗਵਾਨ ਦਾ ਚਿੰਤਨ ਕਰ ਰਿਹਾ, ਭਗਵਾਨ ਵੀ ਮਾਲਾ ਲੈ ਕੇ ਬੈਠੇ ਹੋਣਗੇ। ਕਿਹਾ ਨਾ ਜੈਸੇ ਉਹ ਮੇਰਾ ਚਿੰਤਨ ਕਰਦਾ ਮੈਂ ਵੀ ਐਸੇ ਚਿੰਤਨ ਕਰਦਾ ਉਹਦਾ। ਕੋਈ ਐਸੇ ਅੱਖ ਮੀਟ ਕੇ ਅੱਖਾਂ ਮੀਟ ਕੇ ਬੈਠਾ ਹੈ ਤਾਂ ਭਗਵਾਨ ਵੀ ਉਹ ਅੱਖਾਂ ਮੀਟ ਕੇ ਬੈਠ ਕੇ ਉਹਦਾ ਚਿੰਤਨ ਕਰਦੇ ਹੋਣਗੇ। ਕਹਿੰਦੇ ਇਹ ਚਿੰਤਨ ਨਹੀਂ ਹੈ, ਉਹ ਜਿਸ ਵਾਸਤੇ ਚਿੰਤਨ ਕਰ ਰਿਹਾ ਉਹਦਾ ਫਲ ਦੇਣਾ ਹੀ ਚਿੰਤਨ ਹੈ। ਉਹਨਾਂ ਦਾ ਚਿੰਤਨ ਇਹ ਹੈ ਵੀ ਜਿਸ ਭਾਵਨਾ ਦੇ ਨਾਲ ਤੁਸੀਂ ਫਲ ਭਜਨ ਕਰ ਰਹੇ ਹੋ ਉਹ ਭਾਵਨਾ ਤੁਹਾਡੀ ਪੂਰੀ ਕਰ ਦੇਣੀ, ਉਹਨਾਂ ਦਾ ਚਿੰਤਨ ਇਹੀ ਹੈ। ਹੋਰ ਉਹ ਮਾਲਾ ਲੈ ਕੇ ਥੋੜ੍ਹੀ ਬੈਠਣਗੇ, ਆਪਾਂ ਮਾਲਾ ਲੈ ਕੇ ਬੈਠੇ ਹਾਂ ਅਤੇ ਉਹ ਵੀ ਮਾਲਾ ਲੈ ਕੇ ਬੈਠ ਕੇ ਗੰਗਾ ਕਿਨਾਰੇ ਆ ਕੇ। ਆਗੇ ਚਲੋ, ਅਬ ਜਾਂ ਸ਼ਕਤੀ ਜਾਂ ਸ਼ਕਤੀ ਕੀ ਸ਼ਕਤੀ ਲਹਿ ਕਰੇ ਈਸ ਜੈ ਸਾਜ ਮੇਰੀ ਬਾਣੀ ਮੇ ਬਸੋ ਗ੍ਰੰਥ ਸਿੱਧੀ ਕੇ ਕਾਜ। ਅਬ ਕਹਿ ਰਹੇ ਜਾਂ ਸ਼ਕਤੀ ਕੀ ਸ਼ਕਤੀ ਲਹਿ, ਜਿਸ ਸ਼ਕਤੀਮਾਨ ਤੋਂ ਸ਼ਕਤੀ ਲੈ ਕਰਕੇ ਕਰੇ ਈਸ ਜਹਿ ਸਾਜ, ਜੋ ਈਸ਼ਵਰ ਜੋ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਮੇਰੀ ਬਾਣੀ ਮੇਂ ਵਸੋ, ਉਹ ਜਿਹੜੀ ਸ਼ਕਤੀ ਹੈ ਉਹ ਮੇਰੀ ਬਾਣੀ ਦੇ ਵਿੱਚ ਆ ਕੇ ਵਾਸਾ ਕਰੇ। ਕਿਉਂ? ਗ੍ਰੰਥ ਸਿੱਧੀ ਕੇ ਕਾਜ, ਮੈਂ ਗ੍ਰੰਥ ਲਿਖਣਾ ਹੈ ਅਤੇ ਇਸ ਵਾਸਤੇ ਉਹ ਜਿਹੜੀ ਸ ਦੇਵੀ ਹੈ ਉਹ ਮੇਰੀ ਬਾਣੀ ਦੇ ਵਿੱਚ ਆ ਕੇ ਵਸੇ, ਮੇਰਾ ਗ੍ਰੰਥ ਸੰਪੂਰਨ ਹੋਵੇ। ਹਾਂਜੀ, ਇਹ ਹੈ। ਅਬ ਪਾਂਚਵਾਂ ਸੁਣੋ, ਬਦਹਰਨ ਸੁਖ ਕਰਨ ਸ਼੍ਰੀ ਦਾਦੂ ਦੀਨ ਦਿਆਲ। ਅਬ ਗੁਰੂ ਦਾ ਬੰਧਨਾ ਆ ਗਈ। ਬਦਹਰਨ ਸੁਖ ਕਰਨ, ਬੰਧਨ ਨੂੰ ਨਸ਼ਟ ਕਰਨ ਵਾਲੇ, ਬੰਧਨ ਮੈਨੇ ਦੁੱਖਾਂ ਨੂੰ ਨਸ਼ਟ ਕਰਨ ਵਾਲੇ, ਸੁੱਖ ਦੀ ਪ੍ਰਾਪਤੀ ਕਰਾਉਣ ਵਾਲੇ ਦਾਦੂ ਦੀਨ ਦਿਆਲ। ਦਾਦੂ ਜੀ ਸੀ ਸੋ ਦੀਨ ਦਿਆਲ ਜੀ, ਉਹਨਾਂ ਕੇ ਦਾਦੂ ਸੀ ਦੀਨਾਂ 'ਤੇ ਦਿਆ ਕਰਨ ਵਾਲੇ। ਪੜ੍ਹੇ ਸੁਣੇ ਜੋ ਗ੍ਰੰਥ ਜਹ ਤਾਂ ਕੋ ਹਰੋ ਜੰਜਾਲ। ਕਹਿੰਦਾ ਜਿਹੜਾ ਇਹ ਗ੍ਰੰਥ ਨੂੰ ਪੜ੍ਹੇ ਔਰ ਸੁਣੇ ਉਹਦੇ ਹਰੋ ਜੰਜਾਲ, ਜੰਜਾਲ ਮੈਨੇ ਜਨਮ ਮਰਨ ਆਦਿ ਜੋ ਸੰਸਾਰ ਹੈ ਉਹਦਾ ਨਸ਼ਟ ਹੋ ਜਾਵੇ, ਮਤਲਬ ਮੁਕਤੀ ਕੀ ਪ੍ਰਾਪਤੀ ਹੋ ਜਾਵੇ ਉਹਨੂੰ। ਐਸਾ ਦੇਖੋ ਕੈਸਾ ਸੁੰਦਰ ਮੰਗਲਾਚਰਨ ਹੈ। ਆਪ ਵਿਦਾਂਤ ਸ਼ਾਸਤਰ ਕਰਤਾ ਆਚਾਰੀਆ ਕਾ ਨਮਸਕਾਰ। ਆਪ ਜੋ ਵਿਦਾਂਤ ਸ਼ਾਸਤਰ ਸ਼ਾਸਤਰ ਦੇ ਕਰਤਾ ਕੌਣ ਹੈ? ਵੇਦ ਵਿਆਸ ਭਗਵਾਨ। ਆਪ ਉਹਨਾਂ ਨੂੰ ਵੀ ਤਾਂ ਨਮਸਕਾਰ ਕਰਨਾ ਪਵੇਗਾ, ਚਾਹੀਦਾ ਵਾ। ਵੀ ਉਹਨਾਂ ਨੂੰ ਵੀ ਤਾਂ ਨਮਸਕਾਰ ਕਰੋਗੇ ਕਿ ਨਹੀਂ ਕਰੋਗੇ? ਗ੍ਰੰਥ ਤਾਂ ਹੀ ਸ਼ੁਰੂ ਕਰਾਂਗੇ, ਆਪ ਗਣੇਸ਼ ਦਾ ਤਾਂ ਨਮਸਕਾਰ ਹੋ ਗਿਆ, ਦੇਵੀ ਦੇਵਤਿਆਂ ਦਾ ਵੀ ਹੋ ਗਿਆ, ਭਗਵਾਨ ਦਾ ਵੀ ਹੋ ਗਿਆ, ਗੁਰੂ ਦਾ ਵੀ ਹੋ ਗਿਆ। ਆਪ ਜੋ ਵਿਦਾਂਤ ਸੰਪਰਦਾ ਦੇ ਆਚਾਰੀਆ ਹੈ ਭਗਵਾਨ ਵੇਦ ਵਿਆਸ ਜੀ, ਆਪ ਉਹਨਾਂ ਦਾ ਮੰਗਲਾਚਰਨ ਕਰਨਾ ਹੈ। ਉਹਨਾਂ ਨੂੰ ਕੀ ਕਹਿ ਰਹੇ ਹੈ ਦੇਖੋ, ਵੇਦਵਾਦ ਬ੍ਰਿਖਸ਼ ਬੰਨ, ਵੇਦਵਾਦੀ ਵਾਦੀ ਵਾਜੂ ਆਏ, ਪਾਕਰ ਹਿਲਾਏ ਕਿਰਿਆ ਕੰਕਟ ਪਸਾਰ ਕੇ। ਹਾਂਜੀ, ਵੇਦਵਾਦ ਬ੍ਰਿਖਸ਼ ਬੰਨ, ਵੇਦ ਮੇ ਜੋ ਹੈ ਵਾਦ ਮਣੇ ਅਰਥਵਾਦ ਜੋ ਹੈ, ਐਸਾ ਬ੍ਰਿਖਸ਼ੋ ਕਾ ਬਨ ਹੈ, ਮੰਤਰ ਰੂਪੀ ਬਨ। ਵੇਦ ਮੇ ਕਿਤਨੇ ਮੰਤਰ ਹੈ? 1,00,000। ਐਸਾ ਉਹ ਸਾਰੇ ਇਕੱਠੇ ਹੈ, ਕਰਮ ਕਾਂਡ ਦੇ, ਉਪਾਸਨਾ ਕਾਂਡ ਦੇ, ਗਿਆਨ ਕਾਂਡ ਦੇ। ਇਹ ਤਾਂ ਵਿਆਸ ਭਗਵਾਨ ਨੇ ਕਿਰਪਾ ਕਰਕੇ ਅਲੱਗ ਅਲੱਗ ਕਰ ਦਿੱਤੇ, ਨਹੀਂ ਤਾਂ ਪਹਿਲੇ ਅਲੱਗ ਨਹੀਂ ਸੀ। ਇਹ ਕਿਹਦੀ ਕਿਰਪਾ ਹੋਈ ਹੈ? ਤੁਹਾਨੂੰ ਅੱਜ ਸੁਖਮਨੀ ਸਾਹਿਬ ਪੜ੍ਹਨ ਨੂੰ ਮਿਲ ਰਿਹਾ, ਤੁਸੀਂ ਆਪਣੇ ਉਹਨਾਂ ਨੂੰ ਜਿੱਥੇ ਮਰਜ਼ੀ ਲਿਜਾ ਸਕਦੇ ਜੇ। ਮਨੀ ਸਿੰਘ ਮਹਾਰਾਜ ਜੀ ਦੀ ਜਿਤਨੇ ਗੁਟਕੇ ਬਣੇ ਹੈ, ਇਹ ਮਨੀ ਸਿੰਘ ਮਹਾਰਾਜ ਦੀ ਕਿਰਪਾ ਹੈ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐਸੇ ਬੰਦਾਂ ਦੇ ਵਿੱਚ ਛੋਟੇ ਛੋਟੇ ਭਾਗ ਕਰਕੇ ਕਿੱਥੋਂ ਮਿਲਣੇ ਵਾਲੀ ਸੀ? ਅਤੇ ਸਾਧ ਸੰਗਤ ਨੇ ਉਹਨਾਂ ਨੂੰ ਸਰਾਪ ਵੀ ਦਿੱਤਾ ਸੀ, ਠੀਕ ਹੈ ਤੁਸੀਂ ਉਹਨੇ ਗੁਰੂ ਦਾ ਬੰਦ ਬੰਦ ਕੀਤਾ ਹੈ ਨਾ, ਤੁਹਾਡਾ ਵੀ ਬੰਦ ਬੰਦ ਕੱਟਿਆ ਜਾਏਗਾ। ਅਤੇ ਉਹਨਾਂ ਦਾ ਵੀ ਉਹਨਾਂ ਆਖਿਆ ਠੀਕ ਹੈ, ਤੁਸੀਂ ਹੁਣ ਜਿਹੜਾ ਇਹ ਕਹਿ ਦਿੱਤਾ ਹੋਣਾ ਤਾਂ ਐਸੇ ਹੀ ਹੈ, ਪਰ ਹੁਣ ਮੇਰੀ ਇੱਕ ਪ੍ਰਾਰਥਨਾ ਸੁਣ ਲਓ, ਮੈਨੂੰ ਐਸੀ ਸ਼ਕਤੀ ਵੀ ਦਿਓ ਵੀ ਜਦੋਂ ਉਹ ਟਾਈਮ ਆਏ ਮੈਂ ਡੋਲਾਂ ਨਾ। ਤਾਂ ਫਿਰ ਬੰਦ ਬੰਦ ਕੱਟਿਆ ਗਿਆ। ਅਤੇ ਉਹ ਜਿਹੜੇ ਮਹਾਂਪੁਰਸ਼ਾਂ ਨੇ ਪਰਉਪਕਾਰ ਕੀਤਾ ਹੈ, ਕਾਹਦੇ ਵਾਸਤੇ ਕੀਤਾ ਸੀ? ਇਸੇ ਵਾਸਤੇ ਆਪਾਂ ਸੁਖਮਨੀ ਸਾਹਿਬ ਲੈ ਕੇ ਜਿੱਥੇ ਮਰਜ਼ੀ ਜਾ ਕੇ ਪਾਠ ਕਰ ਸਕੀਏ। ਅਤੇ ਕਿਆ ਉਹਨਾਂ ਦੇ ਪਰਉਪਕਾਰ ਦਾ ਅਸੀਂ ਸਹੀ ਸਹੀ ਫਾਇਦਾ ਉਠਾ ਰਹੇ ਹਾਂ? ਕਿੱਥੇ ਉਠਾ ਰਹੇ ਹਾਂ? ਵਿਆਸ ਭਗਵਾਨ ਨੇ ਜੋ ਕਿਰਪਾ ਕੀਤੀ ਹੈ, ਕਿਆ ਉਹਦਾ ਆਪਾਂ ਸਹੀ ਸਹੀ ਫਾਇਦਾ ਉਠਾਏਂਗੇ? ਦੇਖੋ ਕੀ ਕਹਿ ਰਹੇ ਹਾਂ, ਵੇਦਵਾਦ ਬ੍ਰਿਖਸ਼ ਬੰਨ, ਵੇਦਵਾਦੀ ਵਾਦੀ ਵਾਜੂ ਆਏ। ਵੇਦਵਾਦੀ, ਵੇਦ ਦੱਸਣ ਵਾਲੀ, ਤੂੰ ਅਲੱਗ ਹੈ, ਈਸ਼ਵਰ ਅਲੱਗ ਹੈ, ਤੂੰ ਜਨਮ ਮਰਨ ਵਾਲਾ ਹੈ, ਈਸ਼ਵਰ ਜਨਮ ਮਰਨ ਸੇ ਰਹਿਤ ਹੈ, ਤੂੰ ਉਹਦੀ ਤਪੱਸਿਆ ਕਰ, ਤੂੰ ਉਹਦਾ ਭਜਨ ਕਰ, ਤੂੰ ਫਿਰ ਉਹਦੇ ਵਿੱਚ ਮਿਲੇਗਾ। ਐਸੇ ਜੋ ਆਚਾਰੀਆ ਹੈ ਉਹਨੂੰ ਕਹਿੰਦੇ ਵੇਦਵਾਦੀ, ਵੇਦ ਸਿੱਧ ਕਰਨ ਵਾਲੇ ਉਹਨੂੰ ਕਹਿੰਦੇ ਵੇਦਵਾਦੀ। ਵੇਦਵਾਦ ਬ੍ਰਿਖਸ਼ ਬੰਨ, ਵੇਦ ਮੇ ਵਾਦ ਮਣੇ ਅਰਥਵਾਦ ਜੋ ਹੈ, ਐਸਾ ਬ੍ਰਿਖਸ਼ੋਂ ਕਾ ਬੰਨ ਹੈ, ਵੇਦਵਾਦੀ ਵਾਜੂ ਆਏ। ਉਹ ਜਿਹੜੀ ਹਵਾ ਕੈਸੀ ਚੱਲੀ ਹੈ, ਵੇਦਵਾਦੀ ਗੁਰੂ ਜਿਹੜਾ ਆਚਾਰੀਆ ਉਹ ਐਸੀ ਵਾਜੂ ਆਈ, ਅਤੇ ਕਿਆ ਕਿਹਾ, ਪਰਸ ਹਿਲਾਏ ਕਿਰਿਆ ਕੰਕਟ ਪਸਾਰ ਕੇ। ਉਹਨਾਂ ਨੇ ਜਿਹੜੇ ਬ੍ਰਿਖਸ਼ ਸੀ ਹਿਲਾ ਕਰਕੇ ਜਿਹੜੇ ਫੁੱਲ ਸੀ ਨੀਚੇ ਗਿਰਾ ਦਿੱਤੇ ਕੰਡਿਆਂ ਦੇ ਵਿੱਚ। ਸਕਲ ਸੁਸ਼ੁੱਧ ਸ਼ਿਸ਼ ਕੰਜ ਪੂਰੀ ਤੋਰ ਗੇਰੀ ਸੂਲਨ ਮੈਂ ਫਿਰਤ ਫੇਰ ਫਾਰ ਕੇ। ਉਹ ਵੇਦਵਾਜੀ ਆਚਾਰੀਆ ਨੇ ਜੋ ਸ਼ੁੱਧ ਅੰਤਾਕਰਨ ਸ਼ੁੱਧ ਸ਼ਿਸ਼ ਸੀ, ਉਹਨਾਂ ਨੂੰ ਵੀ ਕਿਹੜੇ ਜਿਨ੍ਹਾਂ ਨੇ ਕਰਮ ਕਾਂਡ ਕਰ ਲਿਆ ਸੀ, ਉਹ ਅਤੇ ਉਪਾਸਨਾ ਵੀ ਕਰ ਲਈ ਸੀ, ਖਾਲੀ ਕੀ ਸੀ, ਸ਼ਮਦਮ ਕਰਨ ਰਹੇ ਸੀ, ਸ਼ਮਦਮ ਸ਼ਰਧਾ ਤੀਸਰੀ ਇਹਦੇ ਵਿੱਚ ਲੱਗੇ ਸੀ, ਆਪਣਾ ਕਰਮ ਕਾਂਡ ਛੱਡ ਬੈਠੇ ਸੀ, ਉਹਨਾਂ ਨੂੰ ਫਿਰ ਕਰਮ ਕਾਂਡ ਦੇ ਵਿੱਚ ਲਗਾ ਦਿੱਤਾ। ਅਤੇ ਉਹ ਕੀ ਹੋ ਗਿਆ, ਸੂਲਾਂ ਦੇ ਵਿੱਚ ਫੇਰ ਰਿਹਾ ਉਹਨਾਂ ਨੂੰ ਹਵਾ, ਫਿਰ ਤਾਂ ਉਹ ਤੋਂ ਫਿਰ ਉਹ ਦੁਖੀ ਹੋ ਰਹੇ ਵਿਚਾਰੇ। ਅਤੇ ਫਿਰ ਕਿਆ ਹੋਇਆ, ਪੇਕ ਸੁਪਥਕ ਭਗਵਾਨ ਜਾਨੀ ਅਨੁਚਿਤ। ਐਸਾ ਭਗਵਾਨ ਵਿਆਸ ਜੀ ਨੇ ਦੇਖਿਆ ਵੀ ਇਹ ਤਾਂ ਗੜਬੜ ਹੋ ਰਿਹਾ, ਇਹ ਜਿਹੜੇ ਹੈ ਕਮਲ ਵਰਗੇ ਫੁੱਲ ਜਿਹੜੇ ਹੈ ਸ਼ੁੱਧ ਅੰਤਾ ਕਰਨ ਵਾਲੇ ਸ਼ਿਸ਼ ਹੈ, ਉਹ ਤਾਂ ਇਸ ਥਾਂ ਦੇ ਯੋਗ ਨਹੀਂ ਹੈ, ਉਹ ਕਰਮਕਾਂਡ ਦੇ ਯੋਗ ਨਹੀਂ ਹੈ, ਅਤੇ ਫਿਰ ਇਹ ਤਾਂ ਬ੍ਰਹਮ ਵਿੱਦਿਆ ਦੇ ਯੋਗ ਹੈ। ਫਿਰ ਕਿਆ ਕੀਆ, ਪੇਕ ਸੁਪਥਕ ਭਗਵਾਨ ਜਾਨ ਅਨੁਚਿਤ ਅੰਕ ਮੇ ਉਠਾ ਲਈਏ ਵਿਆਸ ਰੂਪ ਧਾਰ ਕੇ। ਉਹਨਾਂ ਦਾ ਵਿਆਸ ਭਗਵਾਨ ਦਾ ਆਪਣਾ ਰੂਪ ਉਤਾਰਿਆ ਭਗਵਾਨ ਨੇ, ਅਤੇ ਉਹ ਜਿਹੜੇ ਸ਼ੁੱਧ ਸ਼ਿਸ਼ ਸੀ ਉਹਨਾਂ ਨੂੰ ਆਪਣੇ ਕੰਚ ਕੰਕਣੇ ਗੋਦੀ ਨੂੰ ਉਠਾ ਲਿਆ। ਬਨ ਕੋ ਵੀ ਬਾਗ ਕੀਆ, ਉਹ ਜਿਹੜਾ ਬਨ ਸੀ ਜੰਗਲ ਕਿਹੜਾ, ਵੇਦ ਕਰਮ ਕਾਂਡ ਉਪਾਸਨਾ ਕਾਂਡ ਗਿਆਨ ਕਾਂਡ ਸਾਰਾ ਮਿਲਿਆ ਪਿਆ ਸੀ, ਅਤੇ ਉਹਦਾ ਕੀ ਕੀਆ, ਬਨ ਕੋ ਵੀ ਬਾਗ ਕੀਆ, ਉਹਦਾ ਅਲੱਗ ਅਲੱਗ ਵਿਭਾਗ ਕਰ ਦਿੱਤੇ। ਕਰਤ ਪ੍ਰਣਾਮ ਤਾਂ ਹੀ ਨਿਸ਼ਚਲ ਪੁਕਾਰ ਕੇ, ਕਹਿੰਦਾ ਐਸੇ ਭਗਵਾਨ ਨੇ ਜੋ ਸੂਤਰ ਕੋ ਬਣਾਇਓ ਜਾਲ, ਸੂਤਰ ਮੈਨੇ ਬ੍ਰਹਮ ਸੂਤਰ, ਜੈਸੇ ਕੋਈ ਸੂ ਜਾਲ ਬਣਾ ਕੇ ਬ੍ਰਿਖਸ਼ਾਂ ਨੂੰ ਅਲੱਗ ਕਰ ਦੇ, ਕੰਡਿਆਂ ਵਾਲਿਆਂ ਨੂੰ ਫੁੱਲਾਂ ਨੂੰ ਅਲੱਗ ਕਰ ਦੇ, ਅਤੇ ਫਿਰ ਫੁੱਲ ਟੁੱਟ ਕੇ ਕੰਡਿਆਂ ਦੇ ਵਿੱਚ ਥੋੜ੍ਹੀ ਜਾਣਗੇ, ਉਹ ਜਾਲ ਉਹਨਾਂ ਦਾ ਵਿਰੋਧ ਕਰੇਗਾ। ਐਸੇ ਭਗਵਾਨ ਬੇਸ ਵਿਆਸ ਜੀ ਨੇ ਬ੍ਰਹਮ ਸੂਤਰ ਬਣਾਇਆ, ਉਹ ਖਾਲੀ ਉੱਤਮ ਅਧਿਕਾਰੀ ਕੇ ਲਈ। ਬਨ ਕੋ ਵਿਭਾਗ ਕੀ, ਉਹ ਬਨ ਜਿਹੜਾ ਸੀ ਵੇਦ ਉਹਦਾ ਵਿਭਾਗ ਕਰ ਦਿੱਤਾ। ਕਰਤ ਪ੍ਰਣਾਮ ਤਾਂ ਹੀ ਨਿਸ਼ਚਲ ਪੁਕਾਰ ਕੇ, ਨਿਸ਼ਚਲ ਦਾਸ ਜੀ ਕਹਿ ਰਹੇ ਹਾਂ ਮੈਂ ਐਸੇ ਵੇਦ ਵਿਆਸ ਭਗਵਾਨ ਨੂੰ ਪ੍ਰਣਾਮ ਕਰਦਾ। ਇਹ ਹੋ ਗਿਆ ਮੰਗਲਾ। ਆਪ ਟੀਕਾ ਸੁਣੋ, जैसे वायु वन में बैठ के वृक्ष को हिलाए के तिनके कंकट पसार के सुंदर कमल के पुष्पन को स्वस्थान से तोड़ करके कंकट विषय भरमावे तिन भरमते पुष्पन को देख के। जैसे हवा चली, हवा ने की कीता फुल्लां नू तोड़ के कंडियां दे विच सुट दिता, अब कंडियां दे विच भी चैन ना नहीं बैठन दी, कभी इधरों झोंका आ गया हवा दा, कभी इधरों आ गया, वो कंडियां दे विच इन्हां नू फेर रही है फुल्लां नू। ऐसे भेदवादी जो आचार्या है, अरे तुसी कैसे ब्रह्म हो सकते जे, तुसी जीव जे, हैं सेवा करया करो, उपासना करया करो, भजन पाठ करया करो। ऐसे जो आचार्या है वो कहिंदे वो वेदवादी हवाई है, वो जिहड़ा शुद्ध अंता करन वाले शिष्य है उन्होंने भी फिर कर्मकांड में लगा देंगे, मतलब सूलों के कंडियां दे विच फिर लगा देंगे। तो ब्यास जी ने की किया, ब्यास ने देखा ये जो ये इस काम के योग नहीं है, ये हुण ज्ञान के योग है, तो उन्होंने कहा तुसी हुण ये छड्ड दो।